हुक्मी हो वन जी हुक्मी उत्तम नीच हुक्म लेख दुख सुख पाइए हुक्म लिख दुख सुख पाइए एक ना हुक्मी बख्शीस एक ना हुक्मी बख्शीस एक हुक्मी सदा भवाइए एक हुक्मी सदा भवाइए हुक्म अंदर सब का हुक्म अंदर सब का बाहर हुक्म ना को बाहर हुक्म न को नानक हुक्म जे बुझे नानक हुक्म जे बुझे ताहूं में कहे न को ताहूं में कहे me. हुक्मी हो मन अकार। हुक्म न कहे आ जाए हुक्म न कहे आ जाए हुक्मी हो मन जी। हुक्मी हो मन जी हुक्म मिले बड़े आए। हुक्मी उत्तम नीच हुक्म लेख दुख सुख पाए। एक ना हुक्मी बख्शीस एक हुक्मी सदा भवाई। हुक्म है अंदर सबको हुक्म है अंदर सबको बाहर हुक्म ना कोई। ना जियो मरे ना जियो मरे ना डूबे तरे। जिन किछ किया जिन किछ किया सो किछ करे। हुक्मे आवे हुक्मे जाए हुक्मे आवे हुक्मे जाए आगे पाछे हुक्म समाए। हुक्मे अंदर सबको काकी माई कांको बाप काकी माई कांको बाप नाम धरीक झूठे सब साथ। काहे को मूर्ख पखलाया मिल संजोग हुक्म तू आया। हुक्मे अंदर सब को जम्मन मरना हुक्म है। भाने आवे जाए जम्मन मरना हुक्म है। करन कराउन करने जोग ज्योति सुभावे सोई होग। खिन में थाप उथापन हारा खिन में थाप उथापन हारा। सब किछ हुक्मे आउंदा इंदु वर्षे कर दया। इंदु वर्षे कर दया लोका मन उपजा चा। जिसके हुक्म इंद वर्षदा करन करामन करने जोग। जिसके हुक्म इंद वर्षदा हाँ तिनके सद बलहारे जाओ। करन करामन करने जोग ज्योति सुभावे सोई हो। खिन में थाप उथापन हारा अंत नहीं किछ पारा वारा। हुक्मे धार अधार रहावे हुक्मे में उपजे हुक्म समावे हुक्मे ऊंच नीच व्यवहार हुक्म ऊंच नीच व्यवहार हुक्मे होवन आकार हुक्म न कहे आ जाए हुक्म न कहे आ जाए हुक्मे होवन जी हुक्म मिले वड्याई हुक्मी उत्तम नीच एनी किस्म दा एनी प्रकार दा एना सूक्ष्म है के उसो नु कहना कथना जानना एक गल उन्नी ही मुश्किल है जिन्नी रब प्रति आखने कल भी एक लफ्ज आए सन गुण ही उनका नाम है ते ए भी लफ्ज सन नाम उनका एक नहीं क्योंकि गुण बहुते ने हमरी जेहबा एक प्रभ हर के गुण अगम अथा जबान एक है गुण बहुते ने इसलिए हो क्यों कर जपे ए आनिया बेवस मेरे कहन दी पहुंच तो बार ज्यादा ने जबान एक है आखे नहीं जा सकते जे सब मिलकर आखन पाए वड़ा ना होवे घाट ना जाए वो मेरे कहन दी सीमा दे घेरे विच नहीं हुण जिन्ने गुण ने उन्ने ही नाम ने ये भी गल कल स्पष्ट हुई सी कि उन्दे गुण ही नाम ने हुण जे गुण बहुते ने तां नाम भी बहुते ने इस तो अगली लड़ी शुरू हुई सी कि नाम की है वो हुक्म है एको नाम हुक्म है नानक सतगुर दिया बुझाए जियो इनका मतलब रब तो शुरू होके प्रभु तो शुरू होके असी हुक्म तक पहुंच गए जिन्ने गुण ने उन्ने ज्यादा नाम ने जे गुण मेरे कहन दी पहुंच तो बाद ने बार ने ता नाम भी कहन दी पहुंच तो बार है ते जिन्ना नाम है वो हुक्म है इसलिए हुक्म भी कहन तो बार है हुक्म दा घेरा भी बड़ा है क्योंकि एको नाम हुक्म है इसलिए एथे हुण गल हुक्म दी चल दिया उत्थे भी एहो गल आख दित्ती हुक्म ना कहया जाए जिमें गुण नहीं आखे जा सकते इस तरह हुक्म नूं समझना भी बड़ा मुश्किल है इन्ना सूक्ष्म हो के हुक्म वरत रहा है कि मनुख कई बार अंदाजा नहीं लगा सकता जे कोशिश करता है तो कंफ्यूज हो जाता है गुरु ने बाणी विच सब तो पहला एक लफज कह दिते हुक्मी होवन आकार ओ निर आकार है ते हुक्म जिन्ना उन्ने आकार दा रूप धारण कीता हुक्मी शिष्ट साजियन सब आए हुक्म खसमाओं सब आए हुक्म खुशमा हो हुक्म सब वर्तनी जिन्नी सृष्टि है जेड़ी आकार विच है
ਉਹ ਨਿਰਆਕਾਰ ਦੇ ਹੁਕਮ ਦਾ ਪ੍ਰਤੀਕ ਹੈ। ਕੀਤਾ ਪਸਾਓ ਇੱਕ ਕਵਾਓ, ਇੱਕ ਹੁਕਮ ਤੋਂ, ਇੱਕ ਬੋਲ ਤੋਂ ਸ੍ਰਿਸ਼ਟੀ ਪੈਦਾ ਕਰ ਦਿੱਤੀ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ। ਹੁਣ ਜਿੰਨਾ ਆਕਾਰ ਹੈ ਉਹ ਨਿਰਆਕਾਰ ਦੇ ਹੁਕਮ ਦਾ ਪ੍ਰਤੀਤ ਹੈ। ਸਵਈਆਂ ਵਿੱਚ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਓ ਪੁਨਰਾਇਣ ਕਲਾ ਦਾ ਹਾਰ, ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਆ ਨਿਰੰਕਾਰ। ਨਿਰਆਕਾਰ ਬਿਨਾਂ ਆਕਾਰ ਤੋਂ, ਨਿਰੰਕਾਰ ਆਕਾਰ, ਹੁਕਮੀ ਹੋਣ ਆਕਾਰ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਆ। ਹੁਕਮ ਬਣ ਕੇ, ਸ਼ਕਤੀ ਬਣ ਕੇ, ਇਸੇ ਜਗ ਵਿੱਚ ਜਿਹੜਾ ਆਕਾਰ ਸੀ, ਕਿਉਂਕਿ ਸੰਸਾਰ ਆਕਾਰ ਹੈ, ਨਿਰੰਕਾਰ ਨਿਰਆਕਾਰ ਹੈ, ਉਹ ਨਿਰਆਕਾਰ ਸੰਸਾਰ ਦੇ ਇਸ ਆਕਾਰ ਰੂਪ ਵਿੱਚ ਜਗ ਵਿੱਚ ਮੰਡਲ ਕਰ ਬੈਠਾ, ਟਿਕਾਣਾ ਬਣਾ ਲਿਆ, ਸਥਾਨ ਬਣਾ ਲਿਆ। ਆਪਾਂ ਮੰਡਲ ਸਥਾਨ ਨੂੰ ਆਖਦੇ ਹਾਂ। ਇਹ ਧਰੂ ਮੰਡਲ ਹੈ, ਧਰੂ ਦਾ ਨਿਵਾਸ ਸਥਾਨ, ਇਹ ਤਾਰਕਾ ਮੰਡਲ ਹੈ, ਤਾਰਿਆਂ ਦੇ ਨਿਵਾਸ ਦਾ ਸਥਾਨ। ਇਸੇ ਤਰ੍ਹਾਂ ਰੱਬ ਨੇ ਸੰਸਾਰ ਨੂੰ ਆਪਣਾ ਟਿਕਾਣਾ ਬਣਾ ਲਿਆ, ਆਪ ਸੀ ਨਿਰਆਕਾਰ ਆਕਾਰ ਵਿੱਚ ਆ ਕੇ ਬੈਠ ਗਿਆ। ਇਹ ਜੱਗ, ਇਹ ਜੱਗ ਸੱਚੇ ਕੀ ਹੈ ਕੋਠੜੀ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਕੀ ਹੋ ਰਿਹਾ, ਇੱਕ ਨਾ ਹੁਕਮ ਸਮਾਏ ਲੈ। ਹੁਕਮ ਪੜਕ ਵਿੱਚ ਬੈਠਾ ਤੇ ਉਹਦੀ ਪਰਿਵਰਤਨਸ਼ੀਲਤਾ, ਤਬਦੀਲੀ, ਚੇਂਜ, ਜਿੰਨਾ ਇਨਕਲਾਬ ਹੈ, ਜਿੰਨਾ ਪਰਿਵਰਤਨ ਹੈ, ਉਹ ਸਾਰਾ ਉਹਦੇ ਹੁਕਮ ਦਾ ਪ੍ਰਤੀਕ ਹੈ।
ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ। ਹੁਕਮ ਸਭ ਵਰਤਨੀ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਹੁਕਮ ਸਭ ਵਰਤਨੀ।
ਹੁਣ ਤੱਕਣਾ ਇਹ ਹੈ ਕਿ ਉਹਦਾ ਹੁਕਮ ਹਰ ਥਾਵੇਂ ਕਿਵੇਂ ਵਰਤਦਾ ਹੈ ਅਤੇ ਕਿੰਨਾ ਸੂਖਮ ਹੋ ਕੇ ਵਰਤਦਾ ਹੈ। ਜਿੰਨਾ ਨਾਮ ਨੂੰ, ਜਿੰਨਾ ਗੁਣ ਨੂੰ ਸਮਝਣਾ ਔਖਾ ਹੈ, ਓਨਾ ਹੀ ਹੁਕਮ ਨੂੰ ਸਮਝਣਾ ਆਸਾਨ ਨਹੀਂ। ਹੁਕਮ 'ਤੇ ਵੀ ਮਨੁੱਖ ਕਨਫਿਊਜ਼ ਹੋ ਰਿਹਾ ਹੈ। ਇਸੇ ਲਈ ਨਾਨਕ ਹੁਕਮ ਹੈ ਜੇ ਬੁੱਝੇ ਦਾ ਲਫਜ਼ ਆ ਗਿਆ। ਬੁੱਝੀ ਉਹ ਚੀਜ਼ ਜਾਂਦੀ ਹੈ ਜਿਹੜੀ ਛੁਪੀ ਹੋਵੇ, ਜਿਹੜੀ ਸਾਹਮਣੇ ਹੈ ਉਹਨੂੰ ਕੀ ਬੁਝਣਾ। ਬੁਝਾਰਤ ਹੀ ਹਮੇਸ਼ਾ ਬੁਝੀ ਜਾਂਦੀ ਹੈ ਅਤੇ ਬੁਝਾਰਤ ਉਹ ਹੁੰਦੀ ਹੈ ਜਿਹੜੀ ਛੁਪੀ ਹੋਵੇ, ਜਿਹੜੀ ਜਿਹਦੀ ਅਸਲੀਅਤ ਢੂੰਡਣੀ ਪਵੇ। ਇੱਥੇ ਹੁਕਮ ਨੂੰ ਵੀ ਬੁੱਝਣ ਲਫਜ਼ ਨਾਲ ਜੋੜ ਦਿੱਤਾ। ਇਹ ਨਹੀਂ ਨਿਰਾ ਹੁਕਮ ਮੰਨੇ, ਉਹ ਤਾਂ ਬਹੁਤ ਥਾਵਾਂ 'ਤੇ ਆਇਆ, ਇੱਥੇ ਨਾਲ ਹੁਕਮ ਬੁੱਝੇ ਲਫਜ਼ ਆ ਗਿਆ।
ਨਾਨਕ ਹੁਕਮ ਜੇ ਬੁੱਝੇ,
ਕਿਉਂਕਿ ਬੁੱਝਣਾ ਬੜਾ ਔਖਾ ਹੈ, ਬੁੱਝਣ ਦਾ ਅਰਥ ਹੈ ਸਮਝਣਾ, ਸਮਝਣਾ ਕੋਈ ਆਸਾਨ ਨਹੀਂ, ਕਨਫਿਊਜ਼ਨ ਹੋ ਜਾਂਦਾ। ਹੁਣ ਇੱਥੇ ਹੀ ਲੈ ਲਓ, ਤੁਕਾਂ ਆਈਆਂ ਨੇ,
ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ।
ਉਹਦੇ ਹੁਕਮ ਵਿੱਚ ਹੀ ਕੋਈ ਉੱਤਮ ਵੀ ਹੈ, ਕੋਈ ਨੀਚ ਵੀ ਹੈ, ਉਹਦੇ ਹੁਕਮ ਵਿੱਚ ਕੋਈ ਚੰਗਾ ਵੀ ਹੈ, ਕੋਈ ਮੰਦਾ ਵੀ ਹੈ, ਕਨਫਿਊਜ਼ ਕਰ ਦੇਵੇਗਾ। ਹੁਕਮ ਵਿੱਚ ਕੋਈ ਪਾਪੀ ਵੀ ਹੈ, ਪੁੰਨੀ ਵੀ ਹੈ, ਉਹਦਾ ਹੁਕਮ ਹੀ ਚੱਲ ਰਿਹਾ। ਤੇ ਜੇ ਉਹਦੇ ਹੁਕਮ ਨਾਲ ਕੋਈ ਪਾਪੀ ਹੈ ਤੇ ਉਹਦੇ ਹੁਕਮ ਨਾਲ ਹੀ ਕੋਈ ਪੁੰਨੀ ਹੈ, ਤੇ ਫਿਰ ਪਾਪੀ ਨੂੰ ਦੋਸ਼ ਕਾਹਦਾ? ਆਮ ਕਨਫਿਊਜ਼ ਹੋ ਜਾਂਦਾ ਮੈਨੂੰ ਇੱਥੇ ਆ। ਇਹ ਉਹਦੇ ਹੁਕਮ ਨਾਲ ਹੀ ਜੇ ਕੋਈ ਚੰਗਾ ਹੈ ਤੇ ਉਹਦੇ ਹੁਕਮ ਨਾਲ ਹੀ ਕੋਈ ਮੰਦਾ ਹੈ, ਤੇ ਫਿਰ ਕਿਸ ਮੰਦੇ ਦਾ ਗੁਣਾ ਕੀ? ਇੱਥੇ ਬਸ ਨਹੀਂ, ਗੁਰੂ ਸਾਰੀ ਕਿਰਤ ਦਾ ਸਰੂਪ ਖਿੱਚ ਰਹੇ ਨੇ। ਕਹਿੰਦੇ ਨੇ ਬੜਾ ਸੂਖਮ ਢੰਗ ਦੇਖਣਾ। ਇੱਕ ਹੋਰ ਮੈਂ ਗੱਲ ਨਾਲ ਸੰਬੰਧਿਤ ਕਰਕੇ ਨਾਲ ਨਾਲ ਲੈ ਕੇ ਤੁਰਨਾ ਚਾਹੁੰਦਾ ਤਾਂ ਕਿ ਆਸਾਨੀ ਨਾਲ ਸਮਝ ਆ ਜਾਏ। ਹੁਕਮ ਜਿਹੜਾ ਜਿਵੇਂ ਰੱਬ ਅਟਲ ਹੈ, ਨਾ ਬਦਲਦਾ ਨਹੀਂ, ਕਿਉਂਕਿ ਕੱਲ੍ਹ ਲਫਜ਼ ਆਏ ਸਨ ਗੁਣ, ਰੱਬ ਦੇ ਗੁਣ ਨਹੀਂ ਬਦਲਦੇ, ਸਮੇਂ ਦਾ ਕਾਲ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ, ਉਹ ਅਕਾਲ ਮੂਰਤ ਹੈ। ਤਾਂ ਉਹਦੇ ਗੁਣ ਵੀ ਅਕਾਲ ਮੂਰਤ ਨੇ। ਜੇ ਉਹ ਨਿਰਭਉ ਹੈ ਤੇ ਉਹਨੇ ਨਿਰਭਉ ਹੀ ਰਹਿਣਾ, ਕੋਈ ਇੱਕ ਸਮਾਂ ਐਸਾ ਨਹੀਂ ਆਉਣਾ ਕਿ ਉਹ ਵੀ ਡਰ ਜਾਏ। ਜੇ ਉਹ ਨਿਰਵੈਰ ਹੈ ਤਾਂ ਉਹਨੇ ਆਦਿ ਸੱਚ ਜੁਗਾਦ ਸੱਚ ਨਿਰਵੈਰ ਹੀ ਰਹਿਣਾ, ਕੋਈ ਐਸਾ ਸਮਾਂ ਨਹੀਂ ਆਉਂਦਾ ਕਿ ਕਿਸੇ ਦਾ ਉਹ ਦੁਸ਼ਮਣ ਵੀ ਹੋ ਜਾਏ। ਗੁਣ ਇੱਕ ਰਸ, ਕਿਉਂਕਿ ਜੇ ਗੁਣ ਬਦਲਦੇ ਤਾਂ ਨਾਮ ਬਦਲਦਾ, ਉਹਦਾ ਨਾਮ ਵੀ ਇੱਕ ਰਸ ਹੈ, ਉਹਦਾ ਸੁਭਾਅ ਵੀ ਇੱਕ ਰਸ ਹੈ। ਇਹਦਾ ਮਤਲਬ ਹੁਕਮ ਜਿਹੜਾ ਹੈ ਉਹ ਵੀ ਇੱਕ ਰਸ ਹੈ। ਹਾਂ, ਹੁਕਮ ਮੰਨਣ ਵਾਲਾ ਜਿਹੜਾ ਉਹ ਬਦਲਦਾ, ਕਿਉਂਕਿ ਨਾ ਹੁਕਮ ਹੀ ਬਦਲਦਾ ਨਾ ਹੁਕਮ ਬਦਲਦਾ। ਨਾ ਰੱਬ ਚੇਂਜ ਹੁੰਦਾ ਦੁਨੀਆਂ ਅੰਦਰ ਕਦੀ ਵੀ, ਇਸ ਸ੍ਰਿਸ਼ਟੀ ਦਾ ਰੱਬ ਹੋਰ ਹੈ, ਇਸ ਸ੍ਰਿਸ਼ਟੀ ਦਾ ਰੱਬ ਹੋਰ ਹੈ, ਨਾ ਪ੍ਰਭੂ ਚੇਂਜ ਹੁੰਦਾ। ਹੁਕਮੀ ਵੀ ਚੇਂਜ ਨਹੀਂ ਹੁੰਦਾ ਤੇ ਉਹਦਾ ਹੁਕਮ ਵੀ ਚੇਂਜ ਨਹੀਂ ਹੁੰਦਾ, ਬਦਲਦਾ ਨਹੀਂ। ਹਾਂ, ਹੁਕਮ ਮੰਨਣ ਵਾਲਾ ਬਦਲਦਾ, ਤੇ ਜਦੋਂ ਹੁਕਮ ਮੰਨਣ ਵਾਲਾ ਬਦਲਦਾ ਨਾ, ਉਹ ਜਿਹੜਾ ਹੁਕਮ ਉਹਦੇ 'ਤੇ ਲਾਗੂ ਹੁੰਦਾ ਉਸ ਲਾਈਨ ਵਿੱਚ ਆ ਕੇ ਖੜਾ ਹੋ ਜਾਂਦਾ। ਫਾਰ ਐਗਜ਼ਾਮਪਲ, ਇੱਕ ਹੁਕਮ ਹੋ ਗਿਆ ਕਿ ਜਿਹੜਾ ਮਨੁੱਖ ਪਾਪ ਕਰੇਗਾ ਉਹਨੂੰ ਆ ਸਜ਼ਾ ਮਿਲੇਗੀ, ਜਿਹੜਾ ਪੁੰਨ ਕਰੇਗਾ ਉਹਨੂੰ ਆ ਵਡਿਆਈ ਮਿਲੇਗੀ। ਹੁਕਮ ਇੱਕ ਹੈ, ਉਹ ਨਹੀਂ ਬਦਲ ਰਿਹਾ। ਲੇਕਿਨ ਪਾਪੀ ਮਨੁੱਖ ਜਿਹੜਾ ਹੈ ਉਹਨੂੰ ਚੰਗੀ ਸੰਗਤ ਮਿਲ ਜਾਏ, ਉਹ ਬਦਲ ਜਾਏਗਾ, ਬਦਲ ਜਾਏਗਾ। ਉਹ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਦੀ ਲਾਈਨ ਵਿੱਚੋਂ ਨਿਕਲ ਜਾਏਗਾ, ਉਹ ਬਦਲ ਗਿਆ, ਤੇ ਚੰਗੀ ਸੰਗਤ ਨਾਲ ਉਹ ਪੁੰਨੀ ਹੋ ਗਿਆ। ਇਸ ਲਈ ਹੁਣ ਉਹ ਪਾਪੀ ਦੀ ਲਾਈਨ ਵਿੱਚ ਨਹੀਂ ਖੜਾ, ਉਹਨੂੰ ਉਹ ਸਜ਼ਾ ਨਹੀਂ ਮਿਲ ਰਹੀ, ਉਹ ਆ ਗਿਆ ਪੁੰਨੀ ਦੀ ਲਾਈਨ ਵਿੱਚ, ਜਿੱਥੇ ਉਹਨੂੰ ਮਾਣ ਅਤੇ ਵਡਿਆਈ ਮਿਲ ਰਹੀ ਹੈ। ਹੁਕਮ ਇੱਕੋ ਹੈ, ਜਿਹੜਾ ਇੱਕ ਵਾਰ ਹੋ ਗਿਆ, ਇੱਕ ਵਾਰ ਸਿਧਾਂਤ ਬਣ ਗਿਆ, ਇੱਕ ਵਾਰ ਨਿਯਮ ਬਣ ਗਿਆ, ਉਹ ਨਹੀਂ ਬਦਲਣਾ। ਜਿਹਦੇ 'ਤੇ ਲਾਗੂ ਹੋਣਾ ਹੈ ਉਹਨੇ ਬਦਲ ਜਾਣਾ ਹੈ। ਕਿਉਂ? ਕਿਉਂਕਿ ਉਹ ਸਥੂਲ ਹੈ, ਜਿਹਦੇ 'ਤੇ ਹੁਕਮ ਲਾਗੂ ਹੋ ਰਿਹਾ ਉਹ ਸੰਸਾਰ ਹੈ। ਹੁਕਮੀ ਹੋਵਣ ਆਕਾਰ, ਆਕਾਰ ਵਾਲੀ ਜਿੰਨੀ ਚੀਜ਼ ਹੈ, ਜਿੰਨੀ ਸ੍ਰਿਸ਼ਟੀ ਆਕਾਰ ਵਾਲੀ ਹੈ, ਉਹ ਸਾਰੀ ਬਦਲਦੀ ਹੈ, ਉਹਦੇ ਵਿੱਚ ਚੇਂਜ ਹੈ। ਮਨੁੱਖ ਕਦੀ ਬੱਚਾ ਹੈ, ਕਦੀ ਜਵਾਨ ਹੈ, ਕਦੀ ਬੁਢੇਪਾ ਹੈ। ਇੱਕ ਮਾਂ ਬਾਪ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਬੱਚੇ, ਇੱਕ ਗਰੀਬ ਹੈ, ਦੂਜਾ ਅਮੀਰ ਹੈ, ਇੱਕ ਖੂਬਸੂਰਤ ਹੈ, ਦੂਜਾ ਬਦਸੂਰਤ ਹੈ, ਕੁਛ ਬਦਲ ਰਿਹਾ। ਪਰ ਇਹ ਖਿਆਲ ਕਰਿਓ ਰੱਬ, ਕਿਉਂਕਿ ਇੱਕ ਰਸ ਹੈ, ਉਹਦਾ ਹੁਕਮ ਵੀ ਇੱਕ ਰਸ ਹੈ, ਉਹਦਾ ਸਿਧਾਂਤ ਵੀ ਇੱਕ ਰਸ ਹੈ, ਉਹ ਨਹੀਂ ਬਦਲਦਾ। ਉਹਨੇ ਜੋ ਸਜ਼ਾ, ਜੋ ਅਵਗੁਣ, ਜੋ ਮਰਿਆਦਾ, ਜੋ ਸਿਧਾਂਤ ਸੰਪੂਰਨ ਸ੍ਰਿਸ਼ਟੀ ਲਈ ਬਣਾ ਦਿੱਤਾ ਹੈ, ਉਹ ਹਮੇਸ਼ਾ 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 ਹੀ ਕੋ ਰਹਿਣਾ। ਪਰ ਕਿਉਂਕਿ ਮਨੁੱਖ ਹੈ, ਸਤੂਲ ਆਕਾਰ ਹੈ, ਇਸ ਲਈ ਇਹਦੇ 'ਤੇ ਕਾਲ ਦਾ, ਸਮੇਂ ਦਾ, ਸੰਗਤ ਦਾ, ਸਥਾਨ ਦਾ, ਖੁਰਾਕ ਦਾ, ਹਰ ਇੱਕ ਚੀਜ਼ ਦਾ ਇਫੈਕਟ ਹੋ ਰਿਹਾ, ਪ੍ਰਭਾਵ ਹੋ ਰਿਹਾ, ਉਹਦੇ ਨਾਲ ਮਨੁੱਖ ਬਦਲ ਰਿਹਾ। ਅੱਜ ਕੋਈ ਇੱਕ ਚੀਜ਼, ਇੱਕ ਖੁਰਾਕ ਐਸੀ ਖਾ ਬੈਂਦਾ, ਮਨੁੱਖ ਰੋਗੀ ਹੋ ਜਾਂਦਾ, ਉਹ ਹੋਸਪਿਟਲ ਵਿੱਚ ਬੈਠਾ, ਹਾਏ ਹਾਏ ਪਿਆ ਕਰਦਾ। ਕੱਲ੍ਹ ਨੂੰ ਕੋਈ ਚੰਗਾ ਇਲਾਜ ਉਸਨੂੰ ਮਿਲ ਜਾਂਦਾ, ਉਹ ਤੰਦਰੁਸਤ ਹੋ ਜਾਂਦਾ, ਘਰ ਆ ਜਾਂਦਾ, ਖੁਸ਼ ਅਤੇ ਪ੍ਰਸੰਨ ਹੈ। ਹੁਣ ਰੱਬ ਨੇ ਤਾਂ ਇੱਕ ਨਿਯਮ ਬਣਾ ਦਿੱਤਾ ਕਿ ਜਿਹੜਾ ਮਨੁੱਖ ਰੋਗੀ ਹੈ, ਜਿਹੜਾ ਕੋਈ ਵੀ ਠੀਕ ਦਰੁਸਤ ਢੰਗ ਨਾਲ ਜੀਵਨ ਦੀ ਖੁਰਾਕ, ਜੀਵਨ ਦਾ ਪਹਿਰਾਵਾ, ਜੀਵਨ ਦੀ ਸੰਗਤ ਵਿੱਚ ਨਹੀਂ ਰਹਿੰਦਾ, ਉਹ ਰੋਗੀ ਹੋ ਜਾਏਗਾ। ਇਸ ਲਈ ਰੋਗੀ ਨੂੰ ਹਾਏ ਹਾਏ ਕਰਨਾ ਪਏਗਾ, ਨਿਯਮ ਬਣਾ ਦਿੱਤਾ। ਅਤੇ ਜੇ ਉਹ ਚੰਗੀ ਸੰਗਤ, ਚੰਗੀ ਖੁਰਾਕ ਅਤੇ ਚੰਗਾ ਭੋਜਨ ਛਕਦਾ ਹੈ ਤਾਂ ਉਹ ਤੰਦਰੁਸਤ ਹੋ ਜਾਏਗਾ, ਇੱਕ ਨਿਯਮ ਬਣਾ ਦਿੱਤਾ, ਉਹ ਉਸੇ ਤਰ੍ਹਾਂ ਰਹਿਣਾ। ਹੁਣ ਬਦਲਣਾ ਤਾਂ ਉਸ ਮਨੁੱਖ ਨੇ ਜਿਹਨੇ ਇੱਕ ਬੁਰੀ ਸੰਗਤ ਅਤੇ ਬੁਰੀ ਖੁਰਾਕ ਨਾਲ ਰੋਗੀ ਹੋਣਾ, ਉਹਦਾ ਟਿਕਾਣਾ ਬਦਲ ਜਾਣਾ ਹੈ, ਉਹਦਾ ਸੁਭਾਅ ਬਦਲ ਜਾਣਾ ਹੈ, ਉਹਦੀ ਹਾਲਤ ਬਦਲ ਜਾਣੀ ਹੈ। ਜਦੋਂ ਉਹਨੇ ਤੰਦਰੁਸਤ ਹੋਣਾ, ਉਹਦਾ ਟਿਕਾਣਾ ਬਦਲ ਜਾਣਾ, ਉਹਦੀ ਬਦਲ ਰਿਹਾ ਹੈ ਆਕਾਰ, ਨਿਰਆਕਾਰ ਨਹੀਂ ਬਦਲ ਰਿਹਾ, ਨਿਰਆਕਾਰ ਨਹੀਂ ਬਦਲ ਰਿਹਾ। ਹੁਣ ਇਸ ਥਾਂ 'ਤੇ, ਇਸ ਕਾਰਨਰ 'ਤੇ, ਇਸ ਨਜ਼ਰੀਏ 'ਤੇ ਖਲੋ ਕੇ ਹੁਣ ਦੇਖਿਓ ਕਿ ਰੱਬ ਦਾ ਉਹ ਹੁਕਮ ਜਿਹੜਾ ਇੰਨਾ ਸੂਖਮ ਹੈ, ਅਸੀਂ ਇਹ ਦੇਖ ਰਹੇ ਹਾਂ,
ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ।
ਹੁਣ ਅਸੀਂ ਇਹ ਸਮਝਾਂਗੇ ਕਿ ਖੌਰੇ ਜਿੰਨਾ ਦੁੱਖ ਸੁੱਖ ਹੈ ਸਭ ਉਹਨੇ ਲਿਖਿਆ ਅਤੇ ਉਹਦੇ ਹੁਕਮ ਨਾਲ ਚੱਲ ਰਿਹਾ, ਅਸੀਂ ਇਹੋ ਹੀ ਅਸਰ ਪ੍ਰਭਾਵ ਕਬੂਲਾਂ। ਪਰ ਗੁਰੂ ਕਹਿੰਦੇ ਨੇ ਨਹੀਂ, ਬਿਲਕੁਲ ਨਹੀਂ, ਉਹ ਤਾਂ ਨਿਰਵੈਰ ਹੈ, ਕਿਸੇ ਦਾ ਵੈਰੀ ਹੈ ਹੀ ਨਹੀਂ, ਉਹ ਕਿਸੇ ਨੂੰ ਦੁੱਖ ਕਿਸੇ ਨੂੰ ਸੁੱਖ ਕਿਉਂ ਦੇਗਾ। ਪਰ ਕਿਹੜੀ ਅਜੀਬ ਗੱਲ ਹੈ, ਇੱਕ ਪਾਸੇ ਸਾਜਨ ਹਾਰੇ ਨੇ ਇਹ ਗੱਲ ਆਖ ਦਿੱਤੀ ਹੈ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਉੱਥੇ ਇਹ ਵੀ ਗੱਲ ਆਖ ਦਿੱਤੀ ਕਿ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਹੁਣ ਉਹ ਤਾਂ ਨਿਆਂ ਨਾ ਰਿਹਾ, ਇਨਸਾਫ ਨਾ ਰਿਹਾ, ਐਸੀ ਗੱਲ ਬਿਲਕੁਲ ਨਹੀਂ, ਉਹ ਇਨਸਾਫ ਦਾ ਘਰ ਹੈ, ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਉਹਨੇ ਇੱਕ ਨਿਯਮ ਸਿਧਾਂਤ ਲਿਖ ਦਿੱਤੇ, ਉਹ ਨਹੀਂ ਬਦਲਦਾ। ਇਹ ਹੁਣ ਤੂੰ ਫੈਸਲਾ ਕਰਨਾ ਤੂੰ ਕਿਸ ਲਾਈਨ ਵਿੱਚ ਖੜਾ ਹੋਣਾ। ਉਹਨੇ ਇੱਕ ਫੈਸਲਾ ਕਰ ਦਿੱਤਾ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਇੱਕ ਫੈਸਲਾ ਹੈ, ਨੀਵੇਂ ਨੂੰ ਵਡਿਆਈ ਮਿਲੇਗੀ, ਉਹਦੇ ਵਿੱਚ ਗੁਣ ਆਉਣਗੇ। ਹੁਣ ਕੀ ਹੋਇਆ, ਜੇ ਤੂੰ ਸਿੰਬਲ ਬਣਨਾ ਤਾਂ ਸਿਮਲ ਰੁੱਖ ਸਰਾਇਰਾ ਅੱਧੀ ਰਗਤ ਮੁੱਚ ਬਣੇਗਾ, ਉਹ ਜੇ ਆਵੇ ਐਸ ਕਰ ਜੈਨ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ, ਪੱਤ ਦੇ ਘੇਰੇ ਵਿੱਚ ਖੜਾ ਹੋ ਜਾਏਗਾ। ਕਿਉਂਕਿ ਫੈਸਲਾ ਉਹਦਾ ਤਾਂ ਇਹੀ ਹੈ ਨਾ, ਇਹ ਨਹੀਂ ਉਹ ਕਹਿੰਦਾ ਕਿ ਤੈਨੂੰ ਜ਼ਰੂਰ ਆਖੇ ਤੂੰ ਜ਼ਰੂਰ ਉੱਚਾ ਹੀ ਹੋ, ਉੱਚਾ ਤੂੰ ਆਪਣੇ ਹਉਮੇ ਨਾਲ ਹੋ ਰਿਹਾ, ਹਉਮੇ ਦੀਰਘ ਰੋਗ ਹੈ। ਉਹਨੇ ਤਾਂ ਇੱਕ ਨਿਯਮ ਬਣਾ ਦਿੱਤਾ, ਜਿਹੜਾ ਉੱਚਾ ਹੋਵੇਗਾ ਉਹਦੇ ਫਲ ਫਿੱਕੇ ਫੁੱਲ ਬਕ ਬਕੇ ਹੋਣਗੇ, ਜਿਹੜਾ ਉੱਚਾ ਹੋਵੇਗਾ ਉਹ ਵਾਂਸ ਹੋ ਜਾਏਗਾ, ਜਿਹੜਾ ਨੀਵਾਂ ਰਹੇਗਾ ਉਹ ਗੰਨਾ ਹੋ ਜਾਏਗਾ, ਨੀਵੇਂ ਗੰਨੇ ਵਿੱਚ ਰਸ ਹੈ, ਉੱਚੇ ਵਾਂਸ ਵਿੱਚ ਕੋਈ ਰਸ ਨਹੀਂ, ਫੁੱਕ ਹੈ, ਅੰਦਰੋਂ ਵੀ ਫੁੱਕ ਹੈ। ਉਹਨੇ ਉੱਚੇ ਅਤੇ ਨੀਵੇਂ ਦਾ ਇੱਕ ਸਿਧਾਂਤ ਕਾਇਮ ਕੀਤਾ, ਜਿਹੜਾ ਹੁਕਮ ਹੈ ਉਹਨੇ ਨਹੀਂ ਬਦਲਣਾ। ਜੇ ਤੁਸੀਂ ਕੋਸ਼ਿਸ਼ ਵੀ ਕਰੋ ਕਿ ਭਲਾ ਕਿਸੇ ਵਾਂਸ ਵਿੱਚ ਗੰਨੇ ਵਰਗੀ ਮਿਠਾਸ ਪੈਦਾ ਕਰਨ ਲਈ ਨਹੀਂ ਕਰ ਸਕੋਗੇ, ਕਿਉਂਕਿ ਸਿਧਾਂਤ ਹੁੰਦਾ ਉਹਦਾ ਹੁਕਮ ਅਟਲ। ਇਸੇ ਤਰ੍ਹਾਂ ਸੰਸਾਰ ਅੰਦਰ ਧਰਮ ਕਰੇ ਸੋ ਧਰਮੀ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ ਦਾ ਇੱਕ ਨਿਯਮ ਬਣਾ ਦਿੱਤਾ। ਪਿਛਲੇ ਦਿਹਾੜੇ ਬੈਲਸ ਕੀਤੀ ਸੀ, ਮਨੁੱਖ ਕਰਮ ਕਰਕੇ ਸੁਤੰਤਰ ਕਿਉਂ ਕੀਤਾ, ਜਨਮ ਕਰਕੇ ਪਤੰਤਰ ਹੈ, ਇਹਦੀ ਮਰਜ਼ੀ 'ਤੇ ਨਹੀਂ ਛੱਡਿਆ, ਜੰਮਣ ਮਰਨਾ ਹੁਕਮ ਹੈ, ਪਰ ਕਰਮ ਕਰਕੇ ਸੁਤੰਤਰ ਹੈ। ਜਿਹੜਾ ਮਨੁੱਖ ਜਿਹੋ ਜਿਹੇ ਕਰਮ ਕਰੇਗਾ, ਇਸੇ ਲਈ ਬਾਣੀ ਵਿੱਚ ਆਖ ਦਿੱਤਾ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਜੇ ਵੇਹੇ ਕਰਮ ਕਮਾਵੰਦੇ ਤੇ ਵੇਹੇ ਫਲ ਤੇ। ਬੜੀ ਸਪਸ਼ਟ ਗੱਲ ਕਰ ਦਿੱਤੀ, ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇ ਹਾ ਫਲ। ਕਰਮ ਕਰਕੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਤੇ ਕਰਮ ਦਾ ਫਲ ਇੱਕ ਸਿਧਾਂਤ ਦੇ ਰੂਪ ਵਿੱਚ ਲਿਖ ਦਿੱਤਾ ਤੇ ਬੜਾ ਸਪਸ਼ਟ ਲਿਖ ਦਿੱਤਾ। ਕਹਿਣ ਲੱਗੇ ਭਲਿਆ ਇੱਕ ਖਿਆਲ ਕਰੀ, ਜੇ ਕਿੱਕਰ ਬੀਜੇਗਾ ਤੇ ਪੱਟ ਵਰਗੇ ਰੇਸ਼ਮ ਵਰਗਾ ਮੁਲਾਇਮਤਾ ਦਾ ਸੁੱਖ ਤੇ ਨਹੀਂ ਮਾਣ ਸਕੇਗਾ, ਇਹ ਤਾਂ ਹੋ ਹੀ ਨਹੀਂ ਸਕਦਾ, ਐਸਾ ਤਾਂ ਹੋ ਹੀ ਨਹੀਂ ਸਕਦਾ। ਜੇ ਕਿੱਕਰ ਬੀਜੇਗਾ ਤਾਂ ਕੰਡੇ ਪੈਦਾ ਹੋਣਗੇ, ਕਿੱਕਰ ਬੀਜਿਆ ਜੱਟ ਹੰਡਾ ਉਣਕ ਤਾਂ ਪੈਂਦਾ ਲੋੜੇ ਪੱਟ, ਇਹ ਕਿਵੇਂ ਹੋ ਸਕਦਾ। ਕਹਿਣ ਲੱਗੇ ਮੈਂ ਤਾਂ ਇੱਕ ਨਿਯਮ ਬਣਾਉਣਾ, ਜੇ ਤੈਨੂੰ ਮਿਠਾਸ ਦੀ ਲੋੜ ਹੈ, ਜੇ ਤੂੰ ਕੰਡਿਆਂ ਤੋਂ ਬਚਣਾ ਚਾਹੁੰਦਾ ਤਾਂ ਕਿੱਕਰ ਬੀਜਣਾ ਛੱਡ ਦੇ। ਪਰ ਮਨੁੱਖ ਉਸ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦਾ ਹੈ, ਬਦਲਣਾ ਚਾਹੁੰਦਾ, ਬੀਜੇ ਵੇਖ ਮੰਗੇ ਅੰਮ੍ਰਿਤ। ਬਸ ਜਿਸ ਦਿਨ ਤੈਨੂੰ ਇਹ ਪਤਾ ਲੱਗ ਗਿਆ ਕਿ ਜੋ ਕੁਝ ਹੋ ਰਿਹਾ ਉਹਦੇ ਸਿਧਾਂਤ ਅਨੁਸਾਰ ਹੋਣਾ, ਕਰਮ ਤੂੰ ਆਪਣੇ ਬਦਲ ਸਕਣਾ ਕਿਉਂਕਿ ਤੂੰ ਕਰਮੀ ਹੈ, ਤੂੰ ਕਰਮੀ, ਕਰਮ ਲਈ ਤੂੰ ਸੁਤੰਤਰ। ਜੇ ਤੈਨੂੰ ਕਿਸੇ ਸਿਧਾਂਤ ਵਿੱਚ ਦੁੱਖ ਪਰੇਸ਼ਾਨੀ ਨਜ਼ਰ ਆਉਂਦੀ ਹੈ ਤੇ ਇਹ ਨਾ ਕੋਸ ਕੇ ਉਹਨੇ ਤੇਰੇ ਨਾਲ ਕੋਈ ਇਨਸਾਫ ਨਹੀਂ ਕੀਤਾ, ਅਨਿਆਇ ਕੀਤਾ, ਬੇਇਨਸਾਫੀ ਕੀਤੀ, ਉਹਨੇ ਤਾਂ ਸਮੁੱਚੇ ਸੰਸਾਰ ਕੋਲ ਸਮੁੱਚੀ ਪ੍ਰਕਿਰਤੀ ਲਈ ਇੱਕ ਸਿਧਾਂਤ ਕਾਇਮ ਕਰ ਦਿੱਤਾ, ਉਹਦਾ ਹੁਕਮ ਹੈ, ਅਟਲ ਹੈ, ਸੂਖਮ ਹੋ ਕੇ ਵਰਤ ਰਿਹਾ। ਪਰ ਤੂੰ ਉਹਦੇ ਹੁਕਮ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤੇ ਤੂੰ ਅੰਦਾਜ਼ਾ ਲਗਾ ਕੇ ਚਾਹੁੰਦਾ ਇਹ ਹੈ ਕਿ ਤੂੰ ਬੀਜੇ ਤਾਂ ਵੇਖ ਤੇ ਤੈਨੂੰ ਬਦਲੇ ਵਿੱਚ ਮਿਲੇ ਅੰਮ੍ਰਿਤ। ਗੁਰੂ ਕਹਿੰਦੇ ਨੇ ਇਹ ਤੂੰ ਅਨਿਆਇ ਕਰ ਰਿਹਾ, ਉਹ ਨਹੀਂ ਕਰਨਾ, ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ ਕੈਸਾ ਨਿਆਓ। ਇਹ ਕਹਿੰਦਾ ਮੈਂ ਜ਼ਹਿਰ ਬੀਜਾਂ ਤੇ ਮੈਨੂੰ ਅੰਮ੍ਰਿਤ ਮਿਲ ਜਾਏ। ਰੱਬ ਨੇ ਆਖਿਆ ਇਹੋ ਗੱਲ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਰਸਤਾਂ ਤੋਂ ਵੀ ਆਖੀ। ਕਹਿਣ ਲੱਗੇ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਕਹਿਣ ਲੱਗੇ ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਧੀ ਤਤਕਾਲ ਮਰ ਜਾਏ। ਨਿਯਮ ਹੈ ਜਿਹੜਾ ਜ਼ਹਿਰ ਪੀਏਗਾ ਮਰੇਗਾ, ਨਿਯਮ ਬਣਾਉਣ ਵਾਲੇ ਨੇ ਤਾਂ ਨਿਯਮ ਬਣਾਇਆ, ਸਿਧਾਂਤ ਬਣਾਉਣ ਵਾਲੇ ਨੇ ਤਾਂ ਸਿਧਾਂਤ ਬਣਾਇਆ। ਉਹ ਭਲਿਆ ਜੋਤ ਜਗ ਰਹੀ ਹੈ, ਲਾਈਟ ਜਗ ਰਹੀ ਹੈ, ਪ੍ਰਕਾਸ਼ ਹੈ, ਜੇ ਤੂੰ ਅੱਖਾਂ ਬੰਦ ਕਰਕੇ ਚਾਹੇਗਾ ਮੈਂ ਤੁਰਾਂ ਤੇ ਠੇਡਾ ਖਾਏਗਾ। ਇਸ ਲਈ ਇੱਕ ਖਿਆਲ ਕਰੀ, ਰੱਬ ਦਾ ਹੁਕਮ ਜਿਹਨੂੰ ਕਹਿੰਦੇ ਨੇ ਉਹ ਹੈ ਸਿਧਾਂਤ, ਉਹ ਬਣਾਉਂਦਾ ਮੇਰਾ ਪ੍ਰਭੂ ਤੇ ਕਦੀ ਨਹੀਂ ਬਦਲਦਾ, ਕਦੀ ਨਹੀਂ ਬਦਲਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਕਿਉਂਕਿ ਜਿਵੇਂ ਰੱਬ ਅਟਲ ਹੈ, ਜਿਵੇਂ ਪ੍ਰਭੂ ਅਟਲ ਹੈ, ਤਿਵੇਂ ਉਹਦਾ ਸਿਧਾਂਤ ਅਟਲ ਹੈ। ਜਿਵੇਂ ਉਹ ਸੂਖਮ ਹੈ, ਇਵੇਂ ਉਹਦਾ ਸਿਧਾਂਤ ਸੂਖਮ ਹੈ। ਉਹ ਆਕਾਰ ਦੇ ਅੰਦਰ ਬੈਠਾ, ਅਤੇ ਮੈਂ ਰਾਤ ਵੀ ਅਰਜ਼ ਕੀਤੀ ਸੀ, ਜਿੰਨਾ ਅੰਦਰ ਬੈਠਾ ਹੈ ਨਾ ਉਹ ਸੱਚ ਹੈ, ਆਕਾਰ ਸੱਚ ਨੇ, ਉਹਦੇ ਵਿੱਚ ਚੇਂਜ ਆ ਰਹੀ ਹੈ, ਅਤੇ ਜਿਹਦੇ ਵਿੱਚ ਚੇਂਜ ਆ ਜਾਏ, ਰੋਜ਼ ਬਦਲ ਜਾਏ, ਉਹ ਸੱਚ ਹੁੰਦਾ ਨਹੀਂ। ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ, ਹਮੇਸ਼ਾ ਇਹ ਕਰਾਸਰਾ ਸੱਚ ਹੁੰਦਾ। ਅਤੇ ਮੈਂ ਇੱਕ ਵਾਰ ਕੀਤੀ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੇ ਸਪਸ਼ਟ ਲਫਜ਼ਾਂ ਵਿੱਚ ਆਖਿਆ, ਕਹਿਣ ਲੱਗੀ ਸਾਧੋ ਸਾਧੋ ਇਹ ਤਨ ਮਿਥਿਆ ਜਾਣੋ, ਆਕਾਰ तन अकार
साधो एह तन मिथ्या जानो
पर
या भीतर जो राम बस्त है
वो सूक्ष्म है उन्हें तेरे लिए नियम बना देते तू उनकी मर्यादा अपने गुनाहां नाल तोड़न की कोशिश करना है उत्थों परेशान होना उन्हें शरीर विच भी अपना एक हुक्म कायम कर दिता है हे खून तू दिन रात चलना है उनके हुक्म भी चली जाता है जदों रुकता है वह तेरी किसी अवग्या नाल रुकता है उन्हें हुक्म पढ़ा दिता है हे स्वासो तुसी चलते रहना है मैं एक बार की सह आप लें कोई अपनी मर्जी नाल थोड़ा लें सानू तो सोचने की लोड़ ही नहीं असी सह लेना जे असी सोच के सह लेना हो इन्नी इन्नी देर बाद असी सह लेना प्रॉब्लम बन जाए हर वेले यही सोचते रहिए सह कदों लेना किन्ने लेने ने कोई कम ना कर सकी सोची जाइए सह की गिनती करी जाइए श्वास किन्ने लेने पर नहीं उनका कोई हुक्म है वो काया दे अंदर इस शरीर आकार दे अंदर भी चल रहे है तो सूक्ष्म होकर चल रहे है चलते श्वासों जेडे साढ़े हुक्म नहीं चल रहे किसी के हुक्म चल रहे हैं उन्होंने वेख के भी असं ये अंदाजा नहीं लगाते भी किसी का हुक्म है वरत रहा है किसी का हुक्म अंदर वरत ही रहा है साड़ी मर्जी बिना भी चली जाते खून कोई असी अपनी मर्जी नाल थोड़ा चलाने साड़ी किसी अवग्या नाल रोक सकते ते ओ अवग्या ओही होएगी बीजें बेख मंगे अमृत जिथे जाके योग खुराक नहीं रहेगी जिथे अयोग हो जाएगा रब ने तो एक एक नियम बना दिता थोड़ा समय थोड़ा ही खावे अल्पाहार सुनत सी निंद्रा ये सारे सिद्धांत ही ने यो ही हुक्म है क्योंकि जैसी मैं आवे खसम की बाणी तैसला करी ज्ञान बेला लो उनके सारे हुक्म ही तो श्री गुरु ग्रंथ साहब विच सानू समझाए गए ने क्योंकि गुरु चाहता यह हुक्म बुझ लै इंदी ते रब दी निडता हो जाए भावें आकार है ते भावें निराकार है इत्थे सूक्ष्म बन के अंदर बैठा है उत्थे अपने आप विच है इसे नू आपां आखने आ निर्गुण आप सरगुण भी उही ते गुरु नानक पातशाह जी ने इस पौड़ी विच भी यह गल रख दी कह लगे हुक्मी होवन अकार हुक्म न कहे आ जाए हुक्म नू किवें समझा बड़ा सूक्ष्म मैं कर्मा ते आधारित कर लेना ते जदों कर्मा ते आधारित करना उदों हुक्म नू वख खलो के देखना ते सोचना खौरे अन्याय हो रहा है पर ये नहीं समझदा हुक्म दा एक सिद्धांत अटल है उन्हें नहीं बदलना जे तैनू कोई गल अपने नाल वापरदी चंगी नहीं लगती ते अपने आप नू बदल भाव कर्म बदल लै कर्म बदलने ने हुक्म नहीं बदलना जे तैनू ये दिसदा ये पूरे गुरु का हुक्म ना मनने वो मनमुख अज्ञान मुठा बिख माया जी समझ दे कि गुरमुख लादा मनमुख गवाया जे तू औखा है मुश्किल में फस गए हैं तो यह समझ रहे हैं एक फैसला कि जितने नरक से मनमुख भोगे गुरबाणी हुक्म है जितने नरक से मनमुख भोगे गुरमुख लेप ना मासा ही बणी जे तेनू नरक तो डर लगता है यह ना कहो अपना हुक्म वापस लै लै बिल्कुल उन्हें हुक्म वापस नहीं लेना तेनू मनमुख तू गुरमुख बनना पैगा लो आ फर्क तू चाहना मैं ना बदलना रब बदले ज्यो जा मैं हां रब उस तरह प्रवान कर लै उस मोर ला दे यह हो नहीं सकता क्योंकि उनका हुक्म अटल है क्योंकि जे वह बदलन लग पवे तो फिर तो रब बदल गया प्रभु बदल गया उनके गुण बदल गए उनका नाम बदल गया एको नाम हुक्म है इसलिए उन्हें जो नियम बनाए ने वो नहीं बनने बदलने, उन्हें स्पष्ट कर दिता एक नियम नू, जितने नरक से मनमुख भोगे गुरमुख लेप ना मासा है। हुण ये तू सोच लै, जे दुखी है परेशान है नरक तो डरना है नरक तो बचना चाहना है तो मत समझ मैं कोई अरदास करां तो रब जिहड़ा है वह अपना नियम हुक्म बदल लै, फिर कल नू दूजा करेगा वह अपनी मर्जी नाल हुक्म चला लेगा। रब ही रोज़ बदलता रहेगा, अरदास करने वाले तो बड़े होने, ये नहीं कि मैं उनकी रजा में आ जावा आ नहीं तू मन लिया। जिन्हें कतल किया वह भी आके गुरुद्वारे अरदास करा रहा है अखंड पाठ करा रहा है, तो जिंदा कतल होया उन्हें भी मुकदमा जितने वास्ते आके गुरुद्वारे अरदास करा ली। हुण दसो रब किंदी मनेगा किंदी नहीं मनेगा, दोवें करी जांदे चाहते ने रब बदले, वो चाहते ने रब तो रोज साड़ी मर्जी अनुसार अपना पासा अपना सिद्धांत अपना हुक्म बदल जाए, पर असी उनके हुक्म विच ना आईए। लो आ एक फर्क है जिहड़ा सानू नेड़े नहीं होण दिंदा। गुरु कहिंदे ने भलिया मेरा रब अटल है, त्रै काल सत है, वह हमेशा सत रहिंदा है, वह बदलदा नहीं, ना उनका सुभा बदलता है ना उनके गुण बदलते हैं ना उनका नाम बदलता है ना उनका सिद्धांत हुक्म बदलता है। हाँ वो अपने हुक्म के सिद्धांत विच तैनू समझा दिंदा है कि देख भलिया जे आ कुछ करेगा बदले विच आ मिलेगा, जे आ कुछ करेगा बदले विच आ मिलेगा, हुण तू फैसला कर तू की बनना है, क्योंकि तू है आकार तू बदल सकना है, तू बदल सकना है, वो मेरा आकार है वो किवें बदलेगा, जिंदा आकार ही कोई नहीं उनकी चेंज का भी कोई पता नहीं लगना, बदलन का भी कोई पता नहीं लगना, जिहड़ा आकार है वो ही बच्चा जो बुढ़ा हो जाएगा असं आखोंगे यार तैनू 50 साल पहले देखिए अब बड़ा बदल गया, क्योंकि आकार बदल गया। अंतरला जीवन जिहड़ा अंदर बैठा है वह भावें बच्चा है भावें बुढ़ा है, इसलिए कह दिता ना वो बुढ़ा ना वो बाला, वो बदलता ही नहीं। इसलिए एक ख्याल करो रब ने साड़ी मर्जी नाल नहीं बदलना, सानू रब की मर्जी अनुसार चलना पाएगा। आ एक धर्म है आ एक गुरमत है, जिहड़ी चीज सानू चंगी नहीं लगती दुख सुख वो असी वेखीए रब के सिद्धांत विच कित्थे है असी उत्थे सुख पा लईए, इहो गल गुरु ने बाणी विच आख दित्ती, कहन लगे ये ठीक है कि हुक्म लिख दुख सुख पाई है, ये भी ठीक है कि हुक्मी उत्तम नीच, पर वो हुक्मी उत्तम नीच तो इसलिए क्योंकि उनका सिद्धांत हुक्म है। तू हुण देख तू उत्तम बनना है कि नीच की कैटागरी खड़ा हो, चेंज है जिहड़ी हुक्म दे अनुकूल बनाने लई मनुख नूं प्रेरणा दिंदी है। सतगुरु कहिंदे ने हुक्मी उत्तम नीच हुक्म लिख दुख सुख पाई है। मैं एक बार की थी कि जेड़ा जज इंसाफ दी कुर्सी ते बैठा है वो किसी का दुश्मन नहीं किसी का मित्र नहीं, पर वो किसी नूं बरी कर रहा है ते बाइज्जत बरी कर रहा है, किसी नूं 20 साल दी सजा उम्र कैद कर रहा है, किसी नूं फांसी दी सजा दे रहा है, है क्यों? वो कोई बेइंसाफ है? वो किसे दा वैरी है किसे दा मित्र है? जे तू भी बाइज्जत बरी होना चाहना अपनी फाइल वाल ध्यान दे, ओ गुना ना कर जिन्नी कमी ना है गुण ते कंबड़े विसार, बस आ सीखना। असी कोशिश करने हैं इंसाफ दी कुर्सी ते बैठे हुए जज दी कलम तोड़ देिए जिहड़ा साडे खिलाफ लिखता है, वो तो दुश्मन नहीं वो तो इंसाफ कर रहे, जिन्हों बाइज्जत बरी कर रहे हैं उन्दे नाल भी इंसाफ कर रहे हैं, जिन्हों उम्र कैद कर रहे हैं उन्दे नाल भी इंसाफ कर रहे हैं, जिन्हों सजा दे रहे हैं उन्दे नाल भी इंसाफ कर रहे हैं। हाँ इसलिए फर्क इन्ना है संसार के अंदर जे इंसाफ की कुर्सी पर बैठे ने वो कई बार बेइंसाफी कर जाते हैं, क्योंकि आकार वाले ने ना उन्होंने आकार में ही गुण अवगुण चाहिए ने जेड़े दिसते नहीं, चार क शहादत चार क गोहा भावें सच्चे झूठे कोई भी बना लवे आकार में बैठा होया वो आकार वाले सामने आ खड़े हो जो आखन वो फाइल बनता। पर मैं एक बार की थी कि श्री आशा जी वारंदर गुरु ने आख्या कह लगे उस रब की दरगाह ऐसी है ਉੱਥੇ ਜਿਹਨੂੰ ਸਜ਼ਾ ਵੀ ਦੇਣੀ ਹੋਵੇ ਨਾ ਉਹਨੂੰ ਬਕਾਇਦਾ ਸਮਝਾਇਆ ਜਾਂਦਾ ਵੀ ਆਹ ਫਾਈਲ ਪੜ੍ਹ ਲੈ, ਆਹ ਗੁਨਾਹ ਤੂੰ ਕੀਤਾ ਕਿ ਨਹੀਂ ਕੀਤਾ ਆਪੇ ਸਮਝ ਲੈ।
ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਪਸ਼ਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀ ਦਾ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ।
ਸਮਝਾਉਂਦਾ ਇਹ ਨਾ ਹੋਵੇ ਕਿ ਜਿਹਨੂੰ 20 ਸਾਲ ਦੀ ਸਜ਼ਾ ਹੋਈ ਹੈ, ਇਹ ਨਾ ਹੋਵੇ ਜਿਹਨੂੰ ਫਾਂਸੀ ਦਾ ਹੁਕਮ ਹੋਇਆ ਉਹ ਇਹੋ ਹੀ ਕਹਿੰਦਾ ਰਿਹਾ ਮੇਰੇ ਨਾਲ ਬੜੀ ਬੇਇਨਸਾਫੀ ਹੋਈ ਹੈ। ਰੱਬ ਨੂੰ ਕੋਈ ਇਹ ਕਿਉਂ ਕਹਿ ਸਕੇ, ਪ੍ਰਭੂ ਨੂੰ ਇਹ ਕਿਉਂ ਕਹਿ ਸਕੇ, ਸੰਸਾਰ ਦੀ ਕਿਸੇ ਅਦਾਲਤ ਨੂੰ ਤਾਂ ਕੋਈ ਇਲਜ਼ਾਮ ਲਾਵੇ, ਪ੍ਰਭੂ ਨੂੰ ਕੋਈ ਇਲਜ਼ਾਮ ਕਿਉਂ ਲਾ ਦੇਵੇ ਕਿ ਉਹਨੇ ਮੇਰੇ ਨਾਲ ਬੇਇਨਸਾਫੀ ਕੀਤੀ ਹੈ। ਇਸ ਲਈ ਪ੍ਰਭੂ ਦੀ ਦਰਗਾਹ ਐਸੀ ਹੈ ਉੱਥੇ ਲੇਖਾ ਕਰਕੇ ਸਮਝਾ ਦਿੱਤਾ ਜਾਂਦਾ ਪਹਿਲੇ ਆਹ ਦੇਖ ਲੈ ਆਪਣੀ ਫਾਇਲ, ਧਰਮ ਕਰੇ ਸੋ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ। ਮੇਰਾ ਤਾਂ ਇੱਕ ਸਿਧਾਂਤ ਹੈ ਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ। ਇਸ ਲਈ ਰੱਬ ਦਾ ਹੁਕਮ ਜਿਹੜਾ ਹੈ ਉਹ ਹੈ ਸਿਧਾਂਤ, ਉਹ ਬਦਲਣਾ ਨਹੀਂ, ਉਹ ਆਕਾਰ ਵਿੱਚ ਵਰਤਣਾ। ਸਿਰਫ ਫਰਕ ਇਹ ਹੈ ਕਿ ਅਸੀਂ ਉਹਦੇ ਹੁਕਮ ਨੂੰ ਬੁੱਝ ਲਈਏ, ਸਮਝ ਲਈਏ ਕਿ ਉਹਨੇ ਗੁਨਾਹਗਾਰ ਲਈ, ਪਾਪੀ ਲਈ, ਬੁਰੇ ਮਨੁੱਖ ਲਈ, ਬੁਰਿਆਈਆਂ ਕੁੜਿਆਰ ਲਈ ਕੀ ਸਜ਼ਾ ਨਿਸ਼ਚਿਤ ਕੀਤੀ ਹੈ, ਅਤੇ ਸਚਿਆਰ ਲਈ ਕਿਹੜੀ ਵਡਿਆਈ ਅਤੇ ਬਖਸ਼ਿਸ਼ ਨਿਸ਼ਚਿਤ ਕੀਤੀ ਹੈ। ਜਦੋਂ ਅਸੀਂ ਇਹ ਸਮਝ ਲਵਾਂਗੇ ਫਿਰ ਅਸੀਂ ਕੁੜਿਆਰ ਨਹੀਂ ਬਣਾਂਗੇ, ਇਉਂ ਕੂੜ ਦੀ ਦੀਵਾਰ ਦਰਮਿਆਨ ਵਿੱਚੋਂ ਟੁੱਟ ਜਾਏਗੀ ਕਿ ਸਚਿਆਰਾਂ ਹੋਈ ਹੈ ਕਿ ਕੂੜੇ ਟੁੱਟੇ ਪਾਰ, ਉਹ ਸਾਡਾ ਮਸਲਾ ਹੱਲ ਹੋਏ ਕਿਉਂਕਿ ਅਸੀਂ ਹੁਕਮ ਨੂੰ ਸਮਝ ਲਵਾਂਗੇ। ਉਹਦਾ ਹੁਕਮ ਅਟਲ ਹੈ, ਸਚਿਆਰ ਨੂੰ ਆ ਸੁੱਖ ਨੇ, ਕੁੜਿਆਰ ਨੂੰ ਆ ਦੁੱਖ ਨੇ, ਅਤੇ ਜਿਸ ਦਿਨ ਅਸੀਂ ਇਹ ਸਮਝ ਲਵਾਂਗੇ ਫਿਰ ਅਸੀਂ ਇਹ ਨਹੀਂ ਰੱਬ ਦੇ ਹੁਕਮ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਉਹਦੇ ਹੁਕਮ ਅਨੁਸਾਰ ਸਚਿਆਰ ਬਣ ਜਾਵਾਂਗੇ ਤਾਂ ਕਿ ਅਸੀਂ ਦੁੱਖ ਵਿੱਚ ਨਾ ਪਈ, ਇਉਂ ਕੁੜਿਆਰ ਖਤਮ ਹੋ ਜਾਏਗਾ। ਇਸ ਲਈ ਗੁਰੂ ਨੇ ਆਖਿਆ ਭਲਿਆ ਚੰਗੀ ਗੱਲ ਹੈ ਤੂੰ ਹੁਕਮ ਨੂੰ ਬਦਲਣ ਦੀ ਬਜਾਏ, ਹੁਕਮ ਨੂੰ ਉਲਾਂਭੇ ਦੇਣ ਦੀ ਬਜਾਏ ਹੁਕਮ ਨੂੰ ਬੁੱਝ ਲੈ, ਹੁਕਮ ਨੂੰ ਸਮਝ ਲੈ, ਹੁਕਮ ਨੂੰ ਜਾਣ ਲੈ। ਜਿਸ ਦਿਨ ਤੂੰ ਹੁਕਮ ਨੂੰ ਜਾਣ ਲਏਗਾ ਉਸ ਦਿਨ ਸਚਿਆਰ ਹੋ ਜਾਏਗਾ। ਸਤਿਗੁਰੂ ਕਹਿੰਦੇ
ਹੁਕਮ ਹੈ ਅੰਦਰ ਸਭ ਕੋ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਬਾਹਰ ਹੁਕਮ ਨਾ ਕੋ, ਨਾਨਕ ਹੁਕਮ ਜੇ ਬੁਝੇ।
ਆਪਾਂ ਸੰਸਾਰ ਅੰਦਰ ਦੇਖਦੇ ਹਾਂ, ਕਿਸੇ ਮੁਲਕ ਵਿੱਚ ਜਾਈਏ, ਕਿਸੇ ਦੇਸ਼ ਵਿੱਚ ਜਾਈਏ, ਉੱਥੋਂ ਦਾ ਸੰਵਿਧਾਨ ਹੈ, ਉੱਥੋਂ ਦੇ ਨਿਯਮ ਨੇ, ਉੱਥੋਂ ਦੇ ਕਾਨੂੰਨ ਨੇ, ਅਤੇ ਜੇ ਨਾ ਜਾਣੀਏ, ਇਹ ਨਹੀਂ ਕਿ ਅਸੀਂ ਜਾਣ ਕੇ ਗਲਤੀ ਕਰਨੇ, ਹੁਕਮ ਨਾ ਜਾਣਨ ਪਿੱਛੇ ਗਲਤੀਆਂ ਹੁੰਦੀਆਂ ਨੇ ਅਤੇ ਫਿਰ ਸਜ਼ਾ ਤਾਂ ਮਿਲਦੀ ਹੈ। ਇੱਥੇ ਆਪਾਂ ਖੱਬੇ ਪਾਸੇ ਟ੍ਰੈਫਿਕ ਹੈ ਸਾਡੀ, ਕਾਰਾਂ ਚਲਾਉਂਦੇ ਹਾਂ, ਕਿਸੇ ਦੂਜੇ ਦੇਸ਼ ਜਾਈਏ ਉੱਥੇ ਹੋਵੇ ਸੱਜੇ ਪਾਸੇ, ਇਸ ਤਰ੍ਹਾਂ ਦੂਜੇ ਪਾਸੇ, ਅਸੀਂ ਉੱਥੋਂ ਦਾ ਸਿਧਾਂਤ ਨਹੀਂ ਬਦਲ ਸਕਦੇ, ਸਾਨੂੰ ਬਦਲਣਾ ਪੈਣਾ। ਉੱਥੇ ਜਾ ਕੇ ਕਦੀ ਆਖਿਆ ਜੇ ਮੈਂ ਇੰਡੀਆ ਤੋਂ ਆਇਆ ਇਸ ਲਈ ਮੈਂ ਖੱਬੇ ਪਾਸੇ ਚਲਾ ਸਕਣਾ? ਦੱਸੋ ਉਹ ਆਪਣਾ ਸਿਧਾਂਤ ਬਦਲਣਗੇ? ਜਾ ਕੇ ਉੱਥੇ ਉੱਥੋਂ ਦੇ ਹੁਕਮ ਤੌਰ 'ਤੇ ਬਦਲ ਸਕਦੇ ਹੋ? ਨਹੀਂ, ਉੱਥੋਂ ਦਾ ਹੁਕਮ ਹੈ, ਸਾਨੂੰ ਉੱਥੇ ਜਾ ਕੇ ਜਾਣਨਾ ਪਏਗਾ ਇੱਥੋਂ ਦੀ ਟ੍ਰੈਫਿਕ ਦਾ ਰੁੱਖ ਕੀ ਹੈ, ਸਾਈਡ ਕਿਹੜੀ ਹੈ, ਅਸੀਂ ਸਾਰੀ ਜ਼ਿੰਦਗੀ ਇੱਥੇ ਖੱਬੇ ਪਾਸੇ ਚਲਾਈ ਜਾਈਏ, ਉੱਥੇ ਜਾ ਕੇ ਅਸੀਂ ਇਹ ਉਜ਼ਰ ਨਹੀਂ ਕਰ ਸਕਦੇ ਕਿ ਤੁਸੀਂ ਸਾਡੀ ਮਰਜ਼ੀ ਨਾਲ ਸਾਨੂੰ ਚਲਾਉਣ ਦਿਓ, ਕਿਉਂਕਿ ਅਸੀਂ ਖੱਬੇ ਪਾਸੇ ਬਿਲਕੁਲ ਨਹੀਂ। ਸਾਨੂੰ ਉੱਥੇ ਜਾ ਕੇ ਪਹਿਲਾਂ ਜਾਣਨਾ ਪਏਗਾ, ਗੱਡੀ ਚਲਾਉਣ ਤੋਂ ਪਹਿਲਾਂ ਇਹ ਜਾਣਨਾ ਪਏਗਾ ਇੱਥੋਂ ਦੀ ਟ੍ਰੈਫਿਕ ਦੇ ਨਿਯਮ ਕੀ ਨੇ, ਅਤੇ ਉਹਨਾਂ ਨਿਯਮਾਂ ਮੁਤਾਬਕ ਸਾਨੂੰ ਚੱਲਣਾ ਪਏਗਾ, ਸਾਨੂੰ ਬਦਲਣਾ ਪਏਗਾ ਆਪਣਾ ਰੁੱਖ। ਇੱਥੇ ਖੱਬੇ ਚਲਾਉਂਦੇ ਸਨ, ਉੱਥੇ ਸੱਜੇ ਚਲਾਉਂਦੇ, ਸਾਨੂੰ ਬਦਲਣਾ ਪਏਗਾ, ਉੱਥੋਂ ਦਾ ਸੰਵਿਧਾਨ ਨਹੀਂ ਬਦਲਣਾ। ਬਸ ਇਹੋ ਚੀਜ਼ ਰੱਬ ਨਾਲ, ਰੱਬ ਦੇ ਆਪਣੇ ਸਿਧਾਂਤ ਨੇ, ਜਿਹਨੇ ਰੱਬ ਦੇ ਦੇਸ਼ ਦਾ ਵਾਸੀ ਬਣਨਾ, ਜਿਹਨੇ ਰੱਬ ਨਾਲ ਸੰਬੰਧ ਜੋੜਨੇ ਨੇ, ਜਿਹਨੇ ਪ੍ਰਭੂ ਨਾਲ ਆਪਣਾ ਨਾਤਾ ਜੋੜਨਾ, ਉਹਨੂੰ ਪ੍ਰਭੂ ਦੇ ਹੁਕਮ ਸਮਝਣੇ ਪੈਣਗੇ, ਬੁੱਝਣੇ ਪੈਣਗੇ। ਅਸੀਂ ਤਾਂ ਸੰਸਾਰ ਦੇ ਹੁਕਮ ਪ੍ਰਭੂ 'ਤੇ ਲਾਗੂ ਕਰਨੇ ਹਨ, ਉਹਦੇ 'ਤੇ ਲਾਗੂ ਕਰਨੇ ਨਹੀਂ। ਗੁਰੂ ਨੇ ਇਹੋ ਹੀ ਗੱਲ ਆਖੀ, ਕਹਿਣ ਲੱਗੇ ਭਲਿਆ ਹੁਕਮ ਪ੍ਰਭੂ ਦਾ ਬੁੱਝ ਲੈ, ਜੇ ਤੈਨੂੰ ਆਪ ਨੂੰ ਸਮਝ ਨਾ ਆਵੇ ਗੁਰੂ ਕੋਲੋਂ ਪੁੱਛ ਲੈ। ਗੁਰੂ ਇਹੋ ਸਮਝਾਉਣ ਆਇਆ, ਇਸ ਲਈ ਕਹਿ ਦਿੱਤਾ ਗੁਰਪ੍ਰਸਾਦ, ਆ ਗੁਰਪ੍ਰਸਾਦ ਇਸੇ ਲਈ ਆਖਿਆ, ਅਤੇ ਜਪ ਵੀ ਗੁਰੂ ਨੇ ਇਸੇ ਲਈ ਰੱਖਿਆ, ਆ ਮੈਂ ਤੈਨੂੰ ਸਮਝਾਵਾਂ ਉਹਦੇ ਹੁਕਮ ਕੀ ਨੇ, ਜੇ ਬੁੱਝ ਲਏ ਤਾਂ ਸੁਚਾਰ ਹੋ ਜਾਏਗਾ।
ਨਾਨਕ ਹੁਕਮੇ ਜੇ ਬੁੱਝੇ, ਨਾਨਕ ਹੁਕਮੇ ਜੇ ਬੁੱਝੇ, ਤਾਂ ਹਉਮੈ ਕਹੇ ਨਾ ਕੋ।
ਫਿਰ ਆਪਣੀ ਮਨ ਮਰਜ਼ੀ ਆਪਣੀ ਹੋ ਨਹੀਂ ਰਹਿੰਦੀ। ਜਿਸ ਦਿਨ ਅਸੀਂ ਉੱਥੋਂ ਦੇ ਟ੍ਰੈਫਿਕ ਦੇ ਅਸੂਲ ਜਾਣ ਲਈਏ, ਬੁੱਝ ਲਈਏ, ਫਿਰ ਆਖਣ ਦੇ ਯੋਗ ਨਹੀਂ ਰਹਿੰਦੇ ਕਿ ਨਹੀਂ ਸਾਡੀ ਕੋਈ ਮਰਜ਼ੀ ਵੀ ਹੈ ਜਿਹੜੀ ਅਸੀਂ ਇੱਥੇ ਵਰਤਣੀ।
ਨਾਨਕ ਹੁਕਮੇ ਜੇ ਬੁੱਝੇ, ਤਾਂ ਹਉਮੈ ਕਹੇ ਨਾ ਕੋ।
ਸਾਨੂੰ ਬੁੱਝਣਾ ਨਹੀਂ ਆਉਂਦਾ, ਅਸੀਂ ਪ੍ਰਭੂ ਨਾਲ ਜੇ ਰੱਬ ਨਾਲ ਕੋਈ ਨਾਤਾ ਜੋੜਨਾ ਹੈ, ਉਹਦੇ ਦੇਸ਼ ਦਾ ਵਾਸੀ ਬਣਨਾ ਹੈ, ਤਾਂ ਸਾਨੂੰ ਉਹਦੇ ਸਿਧਾਂਤ ਰੂਪ ਹੁਕਮ ਨੂੰ ਜਾਣਨਾ ਪਏਗਾ, ਜਿਹਦੇ ਸਾਹਮਣੇ ਆਪਣੀ ਮਰਜ਼ੀ ਭਾਵ ਆਪਣੀ ਹੋਂ ਤਿਆਗਣੀ ਪਏ। ਜੇ ਭਲੇ ਆਪਾਂ ਕਿਸੇ ਦੂਜੇ ਦੇਸ਼ ਜਾ ਕੇ ਉਹਦੇ ਅਨੁਕੂਲ ਹੋਣ ਨੂੰ ਹੀ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਾਂ, ਆਪਣੀ ਮਰਜ਼ੀ ਉੱਥੇ ਨਹੀਂ ਚੱਲ ਸਕਦੀ, ਉਹਦਾ ਸਿਧਾਂਤ ਹੀ ਲਾਗੂ ਹੁੰਦਾ, ਤਾਂ ਅਸੀਂ ਰੱਬ ਦੇ ਸਾਹਮਣੇ ਇਹ ਗੱਲ ਮੰਨਣ ਲਈ ਤਿਆਰ ਕਿਉਂ ਨਹੀਂ। ਬਸ ਇਹੋ ਹੀ ਸਚਿਆਰ ਅਤੇ ਕੁੜਿਆਰ ਦਾ ਫਰਕ ਹੈ ਜਿਹੜਾ ਸਮਝਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿੱਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।